ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੇ ਭਾਈਚਾਰੇ ਦੀਆਂ ਖਬਰਾਂ ਯਾਨੀ ਕਿ ਕੌਮਾਂਤਰੀ ਖਬਰਸਾਰ ਲੈ ਕੇ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਵੈਨਕੂਵਰ ਦੇ ਪੰਜਾਬੀ ਧਰਮ ਅਤੇ ਰਾਜਨੀਤੀ ਦੇ ਵਿਚਾਲੇ ਫਸੇ। ਗਲੋਬਲ ਸਿੱਖ ਕੌਂਸਲ ਵੱਲੋਂ ਫਰੈਂਕਫਰਟ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਬਾਰੇ ਚਰਚਾ। ਨਿਊਜ਼ੀਲੈਂਡ ਦੇ ਕੁਝ ਚੋਣਵੇਂ ਇਲਾਕਿਆਂ ਵਿੱਚ ਬੀਤੇ 3 ਮਹੀਨਿਆਂ ਤੋਂ ਘਰਾਂ ਦੇ ਮੁੱਲ ਵਿੱਚ ਹੋਇਆ 7% ਵਾਧਾ। ਕਰਨ ਔਜਲਾ ਦੇ ਲੰਡਨ ਸ਼ੋਅ ਵਿੱਚ ਹੋਈ ਬੇਹੁਰਮਤੀ ਦੇ ਬਾਅਦ ਗੁਰਦਾਸ ਮਾਨ ਉਸ ਦੇ ਹੱਕ ਵਿੱਚ ਆਏ। ਨਿਊਜ਼ੀਲੈਂਡ ਆਉਣ ਵਾਲੀਆਂ ਭਾਰਤੀ ਨਰਸਾਂ ਵਾਸਤੇ ਹਾਈ ਕਮਿਸ਼ਨ ਵੱਲੋਂ ਐਡਵਾਈਜ਼ਰੀ ਜਾਰੀ। ਕੈਨੇਡਾ ਵਿੱਚ ਵਰਕ ਪਰਮਿਟ ਬੰਦ ਹੋਣ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਨੌਜਵਾਨ ਜਾਇਜ਼ ਅਤੇ ਨਾਜਾਇਜ਼ ਦਾਖਲਾ ਕਰ ਰਹੇ ਨੇ ਅਮਰੀਕਾ ਵਿੱਚ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਵੱਲੋਂ ਇੱਕ ਹੋਰ ਹਾਰਬਰ ਬ੍ਰਿਜ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਅਤੇ ਕੁਝ ਰੰਗ ਸ਼ਾਇਰੀ ਦੇ। ਸਭ ਤੋਂ ਪਹਿਲਾਂ ਖਬਰ ਪੰਜਾਬੀਆਂ ਦੇ ਜਾਣੇ ਪਛਾਣੇ ਵਿਦੇਸ਼ੀ ਨਗਰ ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ, ਜਿੱਥੇ ਕਿ ਪੰਜਾਬੀ ਭਾਈਚਾਰਾ ਧਰਮ ਅਤੇ ਰਾਜਨੀਤੀ ਦੀ ਇੱਕ ਭਖਮੀ ਬਹਿਸ ਦਾ ਸ਼ਿਕਾਰ ਹੋ ਗਿਆ ਹੈ। ਦਰਅਸਲ ਹਿੰਦੂ ਵੈਦਿਕ ਸੰਸਥਾ ਦੇ ਮੁਖੀ ਸਤੀਸ਼ ਕੁਮਾਰ, ਜਿਨ੍ਹਾਂ ਨੇ ਸਿੱਖ ਮੈਂਬਰ ਪਾਰਲੀਮੈਂਟ ਦੀ ਥਾਂ 'ਤੇ ਹਿੰਦੂ ਮੈਂਬਰ ਪਾਰਲੀਮੈਂਟਸ ਨੂੰ ਮੰਦਰ ਦੇ ਵਿੱਚ ਲਿਆਉਣ ਲਈ ਪਾਰਲੀਮੈਂਟ ਨੂੰ ਇੱਕ ਗੁਪਤ ਚਿੱਠੀ ਲਿਖੀ ਸੀ, ਬਾਅਦ ਵਿੱਚ ਚਿੱਠੀ ਨਸ਼ਰ ਹੋ ਜਾਣ ਤੋਂ ਬਾਅਦ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਇੱਕ ਭਖਵੀਂ ਬਹਿਸ ਚੱਲ ਪਈ, ਜਿਸ ਤੋਂ ਬਾਅਦ ਭਾਵੇਂ ਕਿ ਸਤੀਸ਼ ਕੁਮਾਰ ਹੋਣਾ ਨੇ ਮੁਆਫ਼ੀਨਾਮਾ ਲਿਖ ਕੇ ਪਿੱਛਾ ਤਾਂ ਛੁਡਾ ਲਿਆ, ਲੇਕਿਨ ਆਮ ਲੋਕਾਂ ਦੇ ਵਿੱਚ ਇਹ ਗੱਲ ਚੱਲ ਪਈ ਕਿ ਜਿੱਥੇ ਵਰ੍ਹਿਆਂ ਬੱਧੀ ਭਾਰਤੀ ਭਾਈਚਾਰੇ ਦੇ ਪ੍ਰਵਾਸੀ ਲੋਕ ਸਦਭਾਵਨਾ ਨਾਲ ਰਹਿੰਦੇ ਰਹੇ ਨੇ, ਉੱਥੇ ਵੈਨਕੂਵਰ ਵਰਗੇ ਸੁਨੱਖੇ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਭੱਦੀਆਂ ਹਰਕਤਾਂ ਨਵੇਂ ਪ੍ਰਵਾਸੀਆਂ ਦੀ ਜ਼ਿੰਦਗੀ ਨੂੰ ਮੁਸ਼ਕਲ ਕਰ ਦੇਣਗੀਆਂ। ਜ਼ਿਕਰਯੋਗ ਹੈ ਕਿ ਵੈਨਕੂਵਰ ਦੇ ਇਸ ਖੂਬਸੂਰਤ ਮੰਦਰ ਦੀ ਕਮੇਟੀ ਵਿੱਚ ਹਾਲੇ ਵੀ ਵੱਡੀ ਗਿਣਤੀ ਵਿੱਚ ਸਿੱਖ ਮੈਂਬਰ ਨੇ। ਤੇਦਰ ਸਿੱਖਾਂ ਦੀ ਇੱਕ ਜਾਣੀ ਪਛਾਣੀ ਸੰਸਥਾ ਗਲੋਬਲ ਸਿੱਖ ਕੌਂਸਲ, ਜੋ ਕਿ ਫਰੈਂਕਫਰਟ ਦੇ ਵਿੱਚ ਮੌਜੂਦ, ਉਹਨਾਂ ਦੇ ਨੁਮਾਇੰਦੇ ਭਾਈ ਅੰਮ੍ਰਿਤਪਾਲ ਸਿੰਘ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੇ ਮੱਦੇਨਜ਼ਰ ਸੁਹਿਰਦ ਤਰੀਕੇ ਨਾਲ ਇੱਕ ਆਨਲਾਈਨ ਸੈਮੀਨਾਰ ਆਯੋਜਿਤ ਕੀਤਾ। 15 ਸਤੰਬਰ ਦਿਨ ਐਤਵਾਰ ਵਾਲੇ ਦਿਨ ਆਯੋਜਿਤ ਕੀਤੇ ਗਏ ਇਸ ਸੈਮੀਨਾਰ ਵਿੱਚ ਦੁਨੀਆਂ ਭਰ ਵਿੱਚ ਵਸੇ ਸਿੱਖ ਬੁੱਧੀਜੀਵੀਆਂ ਨੇ ਜਿੱਥੇ ਆਪਣੇ ਤਰਕ ਦੇ ਨਾਲ ਦਲੀਲਾਂ ਪੇਸ਼ ਕੀਤੀਆਂ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਵੇ, ਜਿਸ ਦੇ ਨਾਲ ਪਾਕਿਸਤਾਨ ਜਾਣ ਵਾਲੇ ਜਥਿਆਂ ਅਤੇ ਤਿਉਹਾਰਾਂ ਦੀ ਜਸ਼ਨ ਮਨਾਉਣ ਸੰਬੰਧੀ ਤਰੀਕਾਂ ਦੇ ਵਿੱਚ ਕੋਈ ਵੀ ਗਲਤ ਫਹਿਮੀ ਨਾ ਰਹੇ। ਇੱਧਰ ਨਿਊਜ਼ੀਲੈਂਡ ਵਰਗੇ ਛੋਟੇ ਪਰ ਖੂਬਸੂਰਤ ਮੁਲਕ ਦੇ ਵਿੱਚ ਭਾਵੇਂ ਕਿ ਆਰਥਿਕ ਮੰਦੀ ਦਾ ਪਰਛਾਵਾਂ ਲਗਾਤਾਰ ਕਾਇਮ ਹੈ, ਕੋਰਲੋਜਿਕ ਦੀ ਤਾਜ਼ਾ ਜਾਰੀ ਹੋਈ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਦੇ ਬਹੁਤੇ ਉਪਨਗਰਾਂ ਵਿੱਚ ਘਰਾਂ ਦੇ ਮੁੱਲਾਂ ਵਿੱਚ ਨਾ ਮਾਤਰ ਵਾਧਾ ਦਰਜ ਹੋਇਆ, ਪਰ ਦੱਖਣੀ ਆਕਲੈਂਡ ਦੇ ਇਲਾਕੇ ਓਟਾਹੂਹੂ ਅਤੇ ਇਨਵਰਕਾਰਗਲ, ਜੋ ਕਿ ਦੱਖਣੀ ਆਈਲੈਂਡ ਦੇ ਵਿੱਚ ਸਥਿਤ ਹੈ, ਇੱਥੇ ਬੀਤੇ 3 ਮਹੀਨਿਆਂ ਵਿੱਚ ਰੁਝਾਨ ਦੇ ਉਲਟ ਘਰਾਂ ਦੇ ਮੁੱਲ ਵਿੱਚ 7% ਵਾਧਾ ਦਰਜ ਕੀਤਾ ਗਿਆ। ਨਵੇਂ ਪ੍ਰਵਾਸੀਆਂ ਦੀ ਸਥਾਪਨਾ ਨੂੰ ਲੈ ਕੇ ਜਿੱਥੇ ਇਸ ਵਾਧੇ ਦਾ ਮੂਲ ਕਾਰਨ ਮੰਨਿਆ ਜਾ ਰਿਹਾ, ਉੱਥੇ ਸਰਕਾਰ ਦੁਆਰਾ ਨੀਤੀਆਂ ਦੇ ਵਿੱਚ ਕਾਮਿਆਂ ਦੇ ਪ੍ਰਤੀ ਕੀਤੀ ਗਈ ਨਰਮੀ ਦੇ ਮੱਦੇਨਜ਼ਰ ਅਜਿਹਾ ਸੰਭਵ ਦਿਖਾਈ ਦੇ ਰਿਹਾ ਹੈ। ਤਾਂ ਉੱਧਰ ਬ੍ਰਿਟੇਨ ਦੇ ਵਿੱਚ ਨਵੀਂ ਸੰਸਦ ਦੇ ਵਿੱਚ ਜਿੱਥੇ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟਸ ਦੀ ਗਿਣਤੀ ਸ਼ਾਨਦਾਰ ਤਰੀਕੇ ਦੇ ਨਾਲ ਦਿਖਾਈ ਦੇਣ ਲੱਗੀ ਹੈ, ਉੱਥੇ ਯਾਦ ਕਰਾਉਣਾ ਚਾਹਾਂਗੇ ਕਿ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਸਰਦਾਰ ਤਨਮਨਜੀਤ ਸਿੰਘ ਢੇਸੀ ਹੋਰਾਂ ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਸਰਦਾਰ ਢੇਸੀ ਨੂੰ ਮਨੁੱਖੀ ਅਧਿਕਾਰਾਂ ਦੀ ਪੈਰਵਾਈ ਕਰਦੇ ਲੋਕਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਵਾਪਸ ਰੁੱਖ ਕਰਦੇ ਹਾਂ ਨਿਊਜ਼ੀਲੈਂਡ ਦਾ, ਜਿੱਥੇ ਕਿ ਮੌਸਮ ਦੇ ਮਿਜਾਜ਼ ਇੱਕ ਵਾਰ ਫੇਰ ਵਿਗੜ ਗਏ ਨੇ। ਗਰਮੀ ਵੱਲ ਨੂੰ ਰੁੱਤ ਦਾ ਮੋੜਵਾਂ ਸਫ਼ਰ ਹਾਲੇ ਸ਼ੁਰੂ ਵੀ ਨਹੀਂ ਹੋਇਆ ਸੀ ਕਿ ਇੱਕ ਵਾਰ ਫੇਰ ਇੱਥੇ ਬਰਫ਼ਬਾਰੀ ਅਤੇ ਤੇਜ਼ ਤੂਫਾਨ ਦੀ ਪੇਸ਼ਨਗੋਈ ਕੀਤੀ ਗਈ ਹੈ, ਪਰ ਸਰਕਾਰ ਅਤੇ ਕੌਂਸਲ ਦੁਆਰਾ ਲੋਕਾਂ ਨੂੰ ਖਰਾਬ ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਇਹਤਿਆਤ ਵਰਤਣ ਦੇ ਲਈ ਆਖਿਆ ਗਿਆ ਹੈ। ਇਹ ਵੀ ਯਾਦ ਕਰਾ ਦਈਏ ਕਿ ਆਕਲੈਂਡ ਦੇ ਮੇਅਰ ਜਨਾਬ ਵੇਨ ਬਰਾਊਨ ਨੇ ਟ੍ਰੈਫਿਕ ਦੀ ਵੱਧਦੀ ਸਮੱਸਿਆ ਦੇ ਮੱਦੇਨਜ਼ਰ ਦੇਸ਼ ਦੇ ਦੋ ਹਿੱਸਿਆਂ ਨੂੰ ਜੋੜਨ ਵਾਲੇ ਹਾਰਬਰ ਬ੍ਰਿਜ ਨੂੰ ਆਬਾਦੀ ਦੇ ਵਾਧੇ ਮੁਤਾਬਕ ਟ੍ਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਦੱਸਦਿਆਂ ਇੱਕ ਹੋਰ ਹਾਰਬਰ ਬ੍ਰਿਜ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਆਕਲੈਂਡ ਵਿੱਚ ਨਿਊਜ਼ੀਲੈਂਡ ਦੀ ਕੁੱਲ ਵਸੋਂ ਦਾ 37% ਲੋਕ ਵੱਸਦੇ ਨੇ। ਜ਼ਿਕਰ ਖਾਸ ਹੈ ਕਿ ਕੈਨੇਡਾ ਦੀ ਗੱਲ ਇਨ੍ਹੀਂ ਦਿਨੀਂ ਬਹੁਤ ਚਰਚਾ ਦੇ ਵਿੱਚ ਹੈ ਅਤੇ ਯਾਦ ਕਰਾਈਏ ਕਿ 2023 ਦੇ ਵਰ੍ਹੇ ਦੌਰਾਨ ਕੁੱਲ 4,70,000 ਲੋਕਾਂ ਨੂੰ ਪੱਕੇ ਵਸਨੀਕ ਹੋਣ ਦੇ ਕਾਗਜ਼ ਜਾਰੀ ਕੀਤੇ ਗਏ ਸਨ, ਲੇਕਿਨ ਹੁਣ ਹਾਲਾਤ ਇਹ ਨੇ ਕਿ ਬਹੁਤ ਸਾਰੇ ਪ੍ਰਵਾਸੀ ਕਾਮਿਆਂ ਦੇ ਵਰਕ ਪਰਮਿਟ ਸਖ਼ਤੀ ਨਾਲ ਘੱਟ ਕਰ ਦਿੱਤੇ ਗਏ ਨੇ, ਜਿਸ ਦੇ ਤਹਿਤ 28 ਅਗਸਤ ਤੋਂ ਵਰਕ ਪਰਮਿਟ 'ਤੇ ਲਗਭਗ ਪਾਬੰਦੀ ਵਾਲੇ ਹਾਲਾਤ ਨੇ। ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਰਗ ਦੇ ਲੋਕ ਪੜ੍ਹਾਈ ਪੂਰੀ ਕਰਕੇ ਜਾਇਜ਼ ਜਾਂ ਨਾਜਾਇਜ਼ ਤਰੀਕੇ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਜਾਣ ਵਿੱਚ ਦਿਲਚਸਪੀ ਦਿਖਾ ਰਹੇ ਨੇ, ਜਿੱਥੇ ਜਾ ਕੇ ਉਹਨਾਂ ਦਾ ਇਰਾਦਾ ਰਾਜਸੀ ਸ਼ਰਨ ਪ੍ਰਾਪਤ ਕਰ ਲੈਣਾ ਹੋਵੇਗਾ। ਇਹ ਉਹ ਦਿਨ ਨੇ ਜਦੋਂ ਕਿ ਇਸ ਵਰ੍ਹੇ ਯਾਨੀ ਕਿ 2024 ਦੇ ਅੰਤ ਤੱਕ ਕੈਨੇਡਾ ਵਿੱਚ ਭਾਰਤੀਆਂ ਦੀ ਗਿਣਤੀ 20 ਲੱਖ ਤੱਕ ਪੁੱਜਣ ਦੀ ਉਮੀਦ ਹੈ। ਸਾਲ 2022 ਦੇ ਵਰ੍ਹੇ ਵਿੱਚ 1,18,095 ਭਾਰਤੀ ਕੈਨੇਡਾ ਦੇ ਪੱਕੇ ਨਿਵਾਸੀ ਬਣੇ ਸਨ। ਪੰਜਾਬੀ ਮੂਲ ਦੇ ਨੇਤਾ ਯਾਨੀ ਕਿ NDP ਦੇ ਜਗਮੀਤ ਸਿੰਘ ਧਾਲੀਵਾਲ ਦੇ ਟਰੂਡੋ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਕੈਨੇਡਾ ਦੇ ਰਾਜਨੀਤਿਕ ਸਮੀਕਰਨ ਵੀ ਹਿੱਲੇ ਹੋਏ ਨੇ। ਤੇ ਇੱਧਰ ਜੇਕਰ ਨਿਊਜ਼ੀਲੈਂਡ ਦੇ ਅੰਕੜਿਆਂ ਵੱਲ ਨਜ਼ਰ ਮਾਰੀਏ ਤੇ ਇੱਥੇ ਵੀ ਪ੍ਰਵਾਸੀ ਕਾਮਿਆਂ ਦੇ ਸ਼ੋਸ਼ਣ ਨੂੰ ਲੈ ਕੇ ਬਹੁਤ ਸਾਰੇ ਝਗੜੇ ਸਰਕਾਰੀ ਦਰਬਾਰੇ ਬਕਾਇਆ ਦਿਖਾਈ ਦਿੰਦੇ ਨੇ। ਹਾਲਾਤ ਇਹ ਨੇ ਕਿ ਇਕੱਲੇ 2024 ਦੇ ਵਰ੍ਹੇ ਦੀ ਗੱਲ ਕਰੀਏ ਤੇ ਨਿਊਜ਼ੀਲੈਂਡ ਵਿੱਚ ਆਪਣਿਆਂ ਦੁਆਰਾ ਆਪਣਿਆਂ ਹੀ ਲੋਕਾਂ ਦੇ ਸ਼ੋਸ਼ਣ ਕਰਨ ਦੇ ਮਾਮਲੇ ਦੁੱਗਣੇ ਨੇ। ਕਹਿਣ ਦਾ ਭਾਵ ਇਹਨਾਂ ਦੀ ਗਿਣਤੀ ਲਗਭਗ 550 ਦੱਸੀ ਜਾ ਰਹੀ ਹੈ। ਇਹਨਾਂ ਹੀ ਨਹੀਂ, ਇਮੀਗ੍ਰੇਸ਼ਨ ਐਡਵਾਈਜ਼ਰ ਅਥਾਰਟੀ ਵੱਲੋਂ ਇਸ ਵੇਲੇ ਨਿਊਜ਼ੀਲੈਂਡ ਵਿੱਚ ਕਾਰਜ ਕਰਦੇ 24 ਇਮੀਗ੍ਰੇਸ਼ਨ ਸਲਾਹਕਾਰਾਂ ਖਿਲਾਫ਼ ਸ਼ਿਕਾਇਤਾਂ ਦੀ ਕਾਰਵਾਈ ਵੀ ਸੁਣੀ ਜਾ ਰਹੀ ਹੈ। ਤੇ ਇੱਧਰ ਮਨੋਰੰਜਨ ਦੀ ਦੁਨੀਆਂ ਵੱਲ ਨਜ਼ਰ ਮਾਰੀਏ ਤੇ ਵਿਸ਼ਵ ਵਿਆਪੀ ਹੋ ਰਹੇ ਪੰਜਾਬੀ ਸੰਗੀਤ ਦੇ ਨਾਲ, ਜਿਸ ਦੇ ਵਿੱਚ ਕਰਨ ਔਜਲਾ ਉੱਘਾ ਸਥਾਨ ਰੱਖਦਾ ਹੈ। ਪਿਛਲੇ ਦਿਨੀ ਲੰਡਨ ਦੇ ਵਿੱਚ ਜਦੋਂ ਉਸ ਉੱਤੇ ਕਿਸੇ ਨੇ ਆਪਣੇ ਪੈਰ ਦੀ ਜੁੱਤੀ ਸੁੱਟ ਦਿੱਤੀ ਸੀ ਤੇ ਉਸ ਤੋਂ ਬਾਅਦ ਜਾਣੇ ਪਛਾਣੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕਰਨ ਔਜਲਾ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਬਰ ਸੰਤੋਖ ਨਾਲ ਇਹਨਾਂ ਮਹਿਫਲਾਂ ਵਿੱਚ ਸਾਰਥਕ ਸਲੂਕ ਰੱਖਣ ਦੀ ਲੋੜ ਹੈ। ਬੁਲੇਟਿਨ ਦੇ ਆਖਰ ਵਿੱਚ ਮਾਝੇ ਨਾਲ ਸੰਬੰਧਿਤ ਨਵੇਂ ਪੂਰ ਦੇ ਗਾਇਕਾਂ ਅਤੇ ਲੇਖਕਾਂ ਦੇ ਜਾਣੇ ਪਛਾਣੇ ਚਿਹਰੇ ਬੀਰ ਸਿੰਘ ਦੇ ਇਸ ਖਿਆਲ ਨੂੰ ਸ਼ਾਮਲ ਕਰਦੇ ਹਾਂ। ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ, ਮੈਂ ਗੁਰਦੁਆਰੇ ਵਿੱਚ ਰਾਮ ਰਾਮ ਵੀ ਬੋਲਾਂਗਾ, ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬੱਤੀਆਂ, ਮੈਂ ਯੀਸੂ ਦੇ ਘਰ ਜਾ ਕੇ ਰੋਜ਼ਾ ਖੋਲ੍ਹਾਂਗਾ, ਇੱਕ ਨੂੰ ਪੜਿਆ ਇੱਕ ਨੂੰ ਹੀ ਮੈਂ ਮੰਨਦਾ ਹਾਂ, ਨਾਨਕ ਦਾ ਪੁੱਤ ਹਾਂ, 13-13 ਤੋਲਾਂਗਾ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਵੇਗੀ ਮੁਲਾਕਾਤ। ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।